Learning English can change your life. You can improve your English and learn about Australian culture at the same time with SBS Learn English. Listen wherever you get your podcasts.
You're with SBS Radio.
Frontier Wars ਉਹਨਾਂ ਹਿੰਸਕ ਸੰਘਰਸ਼ਾਂ ਨੂੰ ਕਿਹਾ ਜਾਂਦਾ ਹੈ ਜੋ ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਸੈਟਲਮੈਂਟ ਦੌਰਾਨ ਕਲੋਨੀਅਲ ਸੈਟਲਰਸ ਅਤੇ ਸਵਦੇਸ਼ੀ ਲੋਕਾਂ ਵਿਚਕਾਰ 100 ਸਾਲਾਂ ਤੋਂ ਵੱਧ ਸਮੇਂ ਦੌਰਾਨ ਵਾਪਰੇ ਸਨ। ਹਾਲਾਂਕਿ ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜੋ ਵਿਦੇਸ਼ਾਂ ਵਿੱਚ ਲੜੀਆਂ ਗਈਆਂ ਲੜਾਈਆਂ ਵਿੱਚ ਆਪਣੀ ਸ਼ਮੂਲੀਅਤ ਦਾ ਸਨਮਾਨ ਕਰਦਾ ਹੈ, ਪਰ ਇਸ ਨੇ ਅਜੇ ਤੱਕ ਉਸ ਸੰਘਰਸ਼ ਨੂੰ ਸਨਮਾਨ ਨਹੀਂ ਦਿੱਤਾ ਜਿਸ ਨੇ ਇਸ ਨੂੰ ਅੱਜ ਦੇਸ਼ ਬਣਾਇਆ ਹੈ। ਇਸ ਐਪੀਸੋਡ ਵਿੱਚ ਕੁਝ ਅਜਿਹੀਆਂ ਹੀ ਹਿੰਸਾ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕੁਝ ਸਰੋਤਿਆਂ ਲਈ ਤਣਾਅਪੂਰਨ ਹੋ ਸਕਦੀਆਂ ਨੇ। ਆਸਟ੍ਰੇਲੀਅਨ ਲੜਾਈਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਸੁਣੋ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਪੇਸ਼ ਇਹ ਖਾਸ ਰਿਪੋਰਟ। ਜਦੋਂ ਕੈਪਟਨ ਜੇਮਸ ਕੁੱਕ ਪਹਿਲੀ ਵਾਰ ਆਸਟ੍ਰੇਲੀਆ ਪਹੁੰਚੇ ਸਨ ਤਾਂ ਉਸ ਵੇਲੇ ਇਸਦਾ ਨਾਂ ਆਸਟ੍ਰੇਲੀਆ ਨਹੀਂ ਸੀ, ਬਲਕਿ ਕੈਪਟਨ ਜੇਮਸ ਕੁੱਕ ਨੇ ਇਸ ਵਿਸ਼ਾਲ ਧਰਤੀ ਨੂੰ ਟੈਰਾ ਨੋਲੀਅਸ ਦਾ ਨਾਂ ਦਿੱਤਾ ਸੀ, ਜਿਸ ਦਾ ਅਰਥ ਹੈ ਕਿ ਇਸ ਜ਼ਮੀਨ ਦਾ ਕੋਈ ਮਾਲਕ ਨਹੀਂ ਹੈ, ਭਾਵ ਇਹ ਜ਼ਮੀਨ ਕਿਸੇ ਦੀ ਨਹੀਂ ਹੈ। ਜਦਕਿ ਇਹ ਟਾਪੂ ਮਹਾਂਦੀਪ ਉਸ ਸਮੇਂ ਸੈਂਕੜੇ ਵੱਖ ਵੱਖ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਕੌਮਾਂ ਅਤੇ ਕਬੀਲਿਆਂ ਦਾ ਘਰ ਸੀ। ਇਹ ਸੈਂਕੜੇ ਹਜ਼ਾਰਾਂ ਆਦਿਵਾਸੀ ਲੋਕਾਂ ਨੂੰ ਤੁਰੰਤ ਬ੍ਰਿਟਿਸ਼ ਸਾਮਰਾਜ ਦੀ ਪ੍ਰਜਾ ਮੰਨਿਆ ਜਾਣ ਲੱਗ ਪਿਆ ਸੀ। ਇਸਨੇ ਫਰੰਟੀਅਰ ਵਾਰਜ਼ ਨੂੰ ਜਨਮ ਦਿੱਤਾ। ਇਹ ਲੜਾਈਆਂ ਸਵਦੇਸ਼ੀ ਲੋਕਾਂ ਅਤੇ ਇੱਥੇ ਵਸਣ ਵਾਲਿਆਂ ਵਿਚਕਾਰ ਬੇਰਹਿਮ ਸੰਘਰਸ਼ਾਂ ਨੂੰ ਦਰਸਾਉਂਦੀਆਂ ਨੇ ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਨੀਂਹ ਦੇ ਇੱਕ ਚਿੰਨ੍ਹ ਵਜੋਂ ਦੇਖਿਆ ਜਾਂਦਾ ਹੈ, ਪਰ ਇਸ ਭਿਆਨਕ ਇਤਿਹਾਸ ਨੂੰ ਆਖਿਰਕਾਰ ਪਛਾਣ ਮਿਲਣ ਲੱਗੀ ਹੈ। ਫਿਲਮ ਨਿਰਮਾਤਾ ਰੇਚਲ ਪਰਕਿੰਸ ਯੂਰਪੀਅਨ ਵਿਰਾਸਤ ਵਾਲੀ ਇੱਕ ਅਰਾਂਡਾ ਅਤੇ ਕਲਕਾਡੂਨ ਔਰਤ ਹੈ। ਉਸਨੇ 2022 ਵਿੱਚ ਇੱਕ ਟੈਲੀਵਿਜ਼ਨ ਸੀਰੀਜ਼ ਜਾਰੀ ਕੀਤੀ ਸੀ ਜੋ ਬ੍ਰਿਟਿਸ਼ ਵਸਨੀਕਾਂ ਤੋਂ ਆਪਣੀਆਂ ਜ਼ਮੀਨਾਂ ਦੀ ਰੱਖਿਆ ਕਰਨ ਵਾਲੇ ਆਦਿਵਾਸੀ ਲੋਕਾਂ ਦੇ ਸੰਘਰਸ਼ ਦੀ ਪ੍ਰਕਿਰਤੀ ਦਾ ਵੇਰਵਾ ਦਿਖਾਉਂਦੀ ਹੈ।
Let's begin with the title, The Australian Wars. People might not have heard that before, and it's a title that we chose very deliberately because these were the wars that happened between initially the British Empire when it claimed the continent and then occupied it, but then was finished by the contemporary Australian colonial governments which founded the Australian Federated Commonwealth Government.
ਭਾਵੇਂ ਸੰਨ 1788 ਵਿੱਚ ਪਹਿਲੀ ਫਲੀਟ ਦੇ ਆਉਣ ਤੋਂ ਲੈ ਕੇ 1930 ਤੱਕ ਦੇ ਦਹਾਕੇ ਦੇ ਅੱਧ ਤੱਕ ਪੂਰੇ ਮਹਾਂਦੀਪ ਵਿੱਚ ਆਸਟ੍ਰੇਲੀਅਨ ਲੜਾਈਆਂ ਲੜੀਆਂ ਗਈਆਂ ਸਨ, ਪਰ ਇਹਨਾਂ ਸੰਘਰਸ਼ਾਂ ਨੂੰ 20ਵੀਂ ਸਦੀ ਦੇ ਅਖੀਰ ਤੱਕ ਸਕੂਲਾਂ ਵਿੱਚ ਨਹੀਂ ਪੜ੍ਹਾਇਆ ਜਾਂਦਾ ਸੀ। ਇੱਥੋਂ ਤੱਕ ਕਿ ਇਹਨਾਂ ਨੂੰ ਲੜਾਈਆਂ ਵਜੋਂ ਵੀ ਸਵੀਕਾਰ ਨਹੀਂ ਕੀਤਾ ਗਿਆ ਸੀ। ਪ੍ਰੋਫੈਸਰ ਹੈਨਰੀ ਰੇਨੋਲਡਸ ਆਸਟ੍ਰੇਲੀਆ ਦੇ ਸਭ ਤੋਂ ਸਤਿਕਾਰਤ ਇਤਿਹਾਸਕਾਰ ਅਤੇ ਯੁੱਧ ਵਿਸ਼ੇ ਦੇ ਮਾਹਰਾਂ ਵਿੱਚੋਂ ਇੱਕ ਨੇ। ਜਦੋਂ ਉਹਨਾਂ ਨੇ 1966 ਵਿੱਚ ਇਤਿਹਾਸ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਆਦਿਵਾਸੀ ਲੋਕਾਂ ਦਾ ਕੋਈ ਜ਼ਿਕਰ ਨਹੀਂ ਸੀ।
Only mentioned the Aborigines twice merely in passing, and there wasn't even an entry in the index. Only fairly recently there has been a general acceptance that the conflict actually was warfare. It wasn't warfare like people understand in the modern world.
Professor Reynolds da kehna hai ki ajeha isle si kyunki eh guerrilla wars san.
The view was that it was too small and scattered to be considered having the gravity of warfare. There were no uniforms, no marching soldiers. Never really was a case of large formations and battles in the classical sense, but nonetheless it clearly was a form of warfare.
ਆਸਟ੍ਰੇਲੀਅਨ ਫਰੰਟੀਅਰ ਵਾਰਜ਼ ਦੇ ਇੱਕ ਹੋਰ ਮਾਹਰ ਇਤਿਹਾਸਕਾਰ ਡਾਕਟਰ ਨਿਕੋਲਸ ਕਲੇਮੈਂਟਸ ਵੀ ਪ੍ਰੋਫੈਸਰ ਰੇਨੋਲਡਸ ਦੇ ਨਾਲ ਸਹਿਮਤ ਨੇ।
They knew it as a war then. All the colonial documents refer to it as warfare. But in the 20th and 21st century, we have lost sight of that. And I think there are also some underlying political reasons why many people can't identify it as a war.
ਰੇਚੂ ਪਰਕਿੰਸ ਦੱਸਦੇ ਨੇ ਕਿ ਅਜਿਹੇ ਰਾਜਨੀਤਿਕ ਕਾਰਨ ਟੇਰਾ ਨੂਲੀਅਸ ਅਤੇ ਬ੍ਰਿਟਿਸ਼ ਕਾਨੂੰਨ ਦੀ ਧਾਰਨਾ ਬਾਰੇ ਸੋਚਣ ਨੂੰ ਮਜਬੂਰ ਕਰਦੇ ਨੇ.
There's a contradiction at the heart of these wars that began with the way the British described their occupation. They announced that the Aboriginal people had become British citizens. And so they could never officially declare war, because to do so would mean that they were declaring war on their own citizens. However, the British used military force to ensure that their occupation of the continent was successful.
ਪ੍ਰੋਫੈਸਰ ਰੇਨੋਲਡਸ ਦੱਸਦੇ ਨੇ ਕਿ 1990 ਦੇ ਦਹਾਕੇ ਦੇ ਆਰੰਭ ਵਿੱਚ ਵੀ ਇਹਨਾਂ ਯੁੱਧਾਂ ਨੂੰ ਸਵੀਕਾਰ ਕੀਤੇ ਜਾਣ ਦੀ ਇੱਕ ਉਦਾਹਰਣ ਮਿਲਦੀ ਹੈ ਜਦੋਂ ਟੇਰਾ ਨੂਲੀਅਸ ਦੀ ਘੋਸ਼ਣਾ ਨੂੰ ਕਾਨੂੰਨੀ ਤੌਰ ਉੱਤੇ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਨੂੰ ਉਲਟਾ ਦਿੱਤਾ ਗਿਆ ਸੀ, ਜਿਸ ਨੂੰ ਇਤਿਹਾਸਿਕ ਮੈਬੋ ਫੈਸਲਾ ਵਜੋਂ ਜਾਣਿਆ ਜਾਂਦਾ ਹੈ.
Up until this time, the view had been that the Aborigines did not own the land. So therefore, the fighting couldn't be about the control of land because they didn't have any legal title to land. After 1992 and that judgment, the nature of the war had to change because clearly it was about the sort of issues which war has always been about, control over territory.
ਡਾਕਟਰ ਕਲੈਮੈਂਟਸ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਮਰਾਜ ਵੱਲੋਂ ਸਵਦੇਸ਼ੀ ਲੋਕਾਂ ਦੀ ਜ਼ਮੀਨ ਦੀ ਮਾਲਕੀ ਨੂੰ ਮਾਨਤਾ ਦੇਣ ਵਿੱਚ ਅਸਫਲਤਾ ਇੱਕ ਇਤਿਹਾਸਿਕ ਵਿਸੰਗਤੀ ਹੈ.
At the very heart of the British colonization of Australia was a flawed premise. Unlike all the other countries the British colonized, they did not acknowledge the sovereignty of the indigenous owners here in Australia. Because of that, there were no treaties. There was no attempt to negotiate with the local peoples, and to this day we struggle from a legal standpoint to understand what their rights are for the land.
ਮਾਹਰਾਂ ਦੀਆਂ ਟੀਮਾਂ ਵੱਲੋਂ ਸਾਹਮਣੇ ਆਏ ਕਲੋਨੀਅਲ ਰਿਕਾਰਡ ਅਤੇ ਆਰਕੀਓਲੋਜੀਕਲ ਸਬੂਤ ਸੰਘਰਸ਼ ਦੇ ਭਿਆਨਕ ਪੈਮਾਨੇ ਨੂੰ ਦਰਸਾਉਂਦੇ ਨੇ. ਇਕੱਲੇ ਆਸਟ੍ਰੇਲੀਆ ਦੇ ਨੈਸ਼ਨਲ ਮਿਊਜ਼ੀਅਮ ਕੋਲ ਆਪਣੇ ਭੰਡਾਰ ਵਿੱਚ ਆਦੀਵਾਸੀ ਪੂਰਵਜਾਂ ਦੇ 400 ਤੋਂ ਵੱਧ ਅਵਸ਼ੇਸ਼ ਰੱਖੇ ਹੋਏ ਨੇ, ਜੋ ਸਾਬਿਤ ਕਰਦੇ ਨੇ ਕਿ ਬਹੁਤ ਸਾਰੇ ਫਾਂਸੀ, ਸਿਰ ਕੱਟਣ ਅਤੇ ਕਤਲੇਆਮ ਕਾਰਨ ਮਾਰੇ ਗਏ ਸਨ. ਰੇਚਲ ਪਰਕਿੰਸ ਦਾ ਕਹਿਣਾ ਹੈ ਕਿ ਜਿਹੜੇ ਬਚੇ ਨੇ ਉਹਨਾਂ ਦੇ ਵੰਸ਼ਜ਼ ਹਮੇਸ਼ਾ ਇਸ ਕਤਲੇਆਮ ਨੂੰ ਯਾਦ ਰੱਖਣਗੇ.
A lot of Aboriginal people have been the vessels for carrying this history. Aboriginal people have handed down the stories of what happened to them to us in our families. So I grew up knowing about the massacre of my people in Queensland, and I knew about the violent rape of my great-grandmother, etc.
ਤਸਮਾਨੀਆ ਦਾ ਕਾਲਾ ਯੁੱਧ 1824 ਅਤੇ 1831 ਵਿਚਕਾਰ ਲੜਿਆ ਗਿਆ ਸੀ. ਡਾਕਟਰ ਕਲੈਮੈਂਟਸ ਦੱਸਦੇ ਨੇ ਕਿ ਇਹ ਸਭ ਤੋਂ ਤੀਬਰ ਫਰੰਟੀਅਰ ਸੰਘਰਸ਼ ਸੀ.
The Black War, as it's become known, was the most constricted geographically and temporally in anywhere in Australia.
ਆਸਟ੍ਰੇਲੀਅਨ ਵਾਰਸ ਸੀਰੀਜ਼ ਵਿੱਚ ਰੇਚਲ ਪਰਕਿੰਸ ਦੱਸਦੇ ਨੇ ਕਿ ਇਕੱਲੇ ਬਲੈਕ ਵਾਰਸ ਦੌਰਾਨ ਮਾਰੇ ਗਏ ਤਸਮਾਨੀਅਨ ਲੋਕਾਂ ਦੀ ਗਿਣਤੀ ਕੋਰੀਆ, ਮਲੇਸ਼ੀਆ, ਇੰਡੋਨੇਸ਼ੀਆ, ਵੀਅਤਨਾਮ ਅਤੇ ਸ਼ਾਂਤੀ ਰੱਖਿਅਕ ਮਿਸ਼ਨਾਂ ਨੂੰ ਮਿਲਾ ਕੇ ਮਾਰੇ ਗਏ ਤਸਮਾਨੀਅਨ ਲੋਕਾਂ ਨਾਲੋਂ ਜ਼ਿਆਦਾ ਸੀ. ਡਾਕਟਰ ਨਿਕੋਲਸ ਕਲੈਮੈਂਟਸ ਦਾ ਕਹਿਣਾ ਹੈ ਕਿ ਕਲੋਨੀਅਲ ਅਥਾਰਟੀਆਂ ਅਤੇ ਵਸਨੀਕਾਂ ਨੂੰ ਆਦੀਵਾਸੀ ਲੋਕਾਂ ਦੁਆਰਾ ਡਰਾਇਆ ਗਿਆ ਸੀ.
Aboriginal resistance was striking. Everybody knew somebody in the colonial world who had been killed or wounded by Aboriginal people, who had their farms burnt down. It was absolutely terrifying. In fact, serious people were contemplating having to abandon the colony.
ਪਰ ਯੂਰਪੀ ਲੋਕ ਜਿੱਤ ਗਏ ਅਤੇ ਉਹਨਾਂ ਨੇ ਤਸਮਾਨੀਆ ਦੇ ਸਵਦੇਸ਼ੀ ਲੋਕਾਂ ਨੂੰ ਲਗਭਗ ਖਤਮ ਹੀ ਕਰ ਦਿੱਤਾ.
It's only by a hair's breadth that we even have Aboriginal descendants in Tasmania today, because they were almost completely wiped out, largely by violence.
ਅਤੇ ਹਿੰਸਾ ਦਾ ਵੱਡਾ ਹਿੱਸਾ ਜਿਨਸੀ ਹਿੰਸਾ ਸੀ, ਜਿਸ ਵਿੱਚ ਬਹੁਤ ਸਾਰੀਆਂ ਆਦੀਵਾਸੀ ਔਰਤਾਂ ਦਾ ਪ੍ਰਣਾਲੀਗਤ ਬਲਾਤਕਾਰ ਅਤੇ ਅਗਵਾ ਹੋਣਾ ਆਮ ਗੱਲ ਸੀ.
the trigger for the violence, the match that lit the spark, was sexual violence. And that all, that story begins with the gender imbalance in colonial society. So in Tasmania, for instance, there were 10 or 12 men for every woman. However, out on the frontier were these exotic, naked Aboriginal women, women who they'd been taught to regard as scarcely human and certainly people that they didn't need to respect.
ਪ੍ਰੋਫੈਸਰ ਰੇਨੋਜ਼ ਦੱਸਦੇ ਨੇ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਆਦਿਵਾਸੀ ਵਿਰੋਧ ਨੂੰ ਕੁਚਲਣ ਲਈ ਕੋਲੋਨੀਅਲਜ਼ ਨੇ ਨੇਟਿਵ ਪੁਲਿਸ ਬਣਾਈ ਸੀ। ਇਹ ਇੱਕ ਸਿਖਲਾਈ ਪ੍ਰਾਪਤ ਅਰਧ ਸੈਨਿਕ ਬਲ ਸੀ ਜੋ ਦਹਿਸ਼ਤ ਪੈਦਾ ਕਰਨ ਲਈ ਵਰਤਿਆ ਜਾਂਦਾ ਸੀ।
You recruited native soldiers and you used them as basically a military force. And this was undoubtedly the major force in breaking down Aboriginal resistance. And the native police were used for 50 years as settlement moved across this vast colony.
ਇਨ ਆਦਮੀਆਂ ਨੂੰ ਵਰਦੀਆਂ, ਬੰਦੂਕਾਂ ਅਤੇ ਘੋੜੇ ਦਿੱਤੇ ਗਏ ਸਨ। ਡਾਕਟਰ ਕਲੈਮਨਜ਼ ਦਾ ਮੰਨਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਗੋਰੇ ਅਫਸਰਾਂ ਵੱਲੋਂ ਲਾਲਚ ਦੇ ਕੇ ਵਰਤਿਆ ਗਿਆ ਸੀ।
The toll taken by the native police in Queensland alone was in the tens of thousands. Estimates go as high as 60 to 80,000, I believe, which is absolutely staggering. And it casts a moral cloud over this whole nasty business.
ਇਸ ਸਾਰੇ ਇਤਿਹਾਸ ਦਾ ਸਾਹਮਣਾ ਰੇਚਲ ਪਰਕਿੰਸ ਨੂੰ ਆਸਟ੍ਰੇਲੀਅਨ ਵਾਰਜ਼ ਸੀਰੀਜ਼ ਦੇ ਨਿਰਮਾਣ ਦੌਰਾਨ ਕਰਨਾ ਪਿਆ ਸੀ।
I found a recording that had been made by my grandmother talking about her mother's family being massacred that I'd never heard before. And I'd never been to the place where it happened, and I'd never really found out where it happened until I made the documentary series.
ਡਾਕਟਰ ਕਲੈਮਰਸ, ਜਿਨ੍ਹਾਂ ਦੇ ਪੂਰਵਜ ਇੱਥੇ ਵਸਣ ਵਾਲਿਆਂ ਵਿੱਚੋਂ ਇੱਕ ਸਨ, ਉਹਨਾਂ ਦਾ ਮੰਨਣਾ ਹੈ ਕਿ ਸਾਰੇ ਆਸਟ੍ਰੇਲੀਅਨਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਅਤੀਤ ਵਿੱਚ ਹੋਈਆਂ ਇਹਨਾਂ ਬੇਇਨਸਾਫੀਆਂ ਤੋਂ ਪਰਦਾ ਚੁੱਕਣਾ ਚਾਹੀਦਾ ਹੈ।
Whether someone's ancestors were involved or not, we are all the inheritors of Aboriginal land, which was stolen land. At a minimum, we all have a role to play in unveiling this history, coming to terms with this history, and playing a role in a positive future.
ਤੁਸੀਂ SBS On Demand ਉਤੇ Australian War Series ਨੂੰ Simplified Chinese, Arabic, Traditional Chinese, Vietnamese ਅਤੇ Korean ਵਿੱਚ ਸਟ੍ਰੀਮ ਕਰ ਸਕਦੇ ਹੋ। ਇਹ ਲੜੀ ਦ੍ਰਿਸ਼ਟੀ ਕਮਜ਼ੋਰ ਦਰਸ਼ਕਾਂ ਲਈ ਆਡੀਓ ਵੇਰਵੇ ਉਪ ਸਿਰਲੇਖਾਂ ਦੇ ਨਾਲ ਵੀ ਉਪਲਬਧ ਹੈ। ਇਹ ਜਾਣਕਾਰੀ SBS ਤੋਂ ਕਲੋਡੀਆਨਾ ਬਲੈਂਕੋ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.